ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਤ ਸਾਰਾ। ਕਿਲ ਬਿਖ ਕਾਟੇ ਨਿਮਖ ਅਰਾਧਿਆ, ਗੁਰਮੁਖ ਪਾਰ ਉਤਾਰਾ। ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਤ ਸਾਰਾ। ਕਿਲ ਬਿਖ ਕਾਟੇ ਨਿਮਖ ਅਰਾਧਿਆ, ਗੁਰਮੁਖ ਪਾਰ ਉਤਾਰਾ। ਹਰ ਰਸ ਪੀਵੋ ਪੁਰਖ ਗਿਆਨੀ, ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ। ਸਾਧੂ ਅੰਮ੍ਰਿਤ ਬਾਣੀ ਰਹਾਉ, ਮੁਕਤ ਭੁਗਤ ਜੁਗਤ ਸੱਚ ਪਾਈਐ। ਸਰਬ ਸੁਖਾਂ ਕਾ ਦਾਤਾ, ਆਪਣੇ ਦਾਸ ਕੋ ਭਗਤ ਦਾਨ ਦੇਵੈ। ਪੂਰਨ ਪੁਰਖ ਵਿਧਾਤਾ, ਸ਼੍ਰਾਵਣੀ ਸੁਣੀਐ ਰਸਨਾ ਗਾਈਐ। ਹਿਰਦੈ ਧਿਆਈਐ ਸੋਈ, ਕਰਨ ਕਾਰਨ ਸਮਰੱਥ ਸਵਾਮੀ। ਜਾਤੇ ਬ੍ਰਿਥਾ ਨ ਕੋਈ, ਵੱਡੈ ਭਾਗ ਰਤਨ ਜਨਮ ਪਾਇਆ। ਕਰੋ ਕਿਰਪਾ ਕਿਰਪਾਲਾ, ਸਾਧ ਸੰਗ ਨਾਨਕ ਗੁਣ ਗਾਵੈ। ਸਿਮਰੈ ਸਦਾ ਗੋਪਾਲਾ, ਵੱਡੈ ਭਾਗ ਰਤਨ ਜਨਮ ਪਾਇਆ। ਕਰੋ ਕਿਰਪਾ ਕਿਰਪਾਲਾ, ਸਾਧ ਸੰਗ ਨਾਨਕ ਗੁਣ ਗਾਵੈ। ਸਿਮਰੈ ਸਦਾ ਗੋਪਾਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਨਹੀਂ ਜਾਨ ਜਾਇ ਕਸੂਰੂਪ ਰੇਖਾਂ, ਕਹਾਂ ਬਾਸ ਤਾਂ ਕੋ ਫਿਰੈ ਕੌਣ ਭੇਖਣ। ਕਹਾ ਨਾਮ ਤਾਂ ਕੋ ਕਹਾਂ ਕਹਿ ਕਹਾਵੈ। ਕਹਾ ਮੈਂ ਬਖਾਨੋ ਕਹੇ ਮੋਹ ਨ ਆਵੈ। ਮੁਕਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ। ਅੰਦਲਖੈ ਬਧਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਅਨਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ। ਪਰਮ ਸਨਮਾਨ ਔਰ ਸਾਹਿਬ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਨਜ਼ਰੇ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਬਖਸ਼ਿਸ਼ਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਇਸ ਬ੍ਰਹਿਮੰਡ ਦੇ ਸਭ ਤੋਂ ਮਹਾਨ ਪਵਿੱਤਰ ਅਸਥਾਨ ਤਮਾਮ ਭਾਵਨਾਵਾਂ ਸ਼ਰਧਾ ਪੂਰਨ ਕਰਨ ਵਾਲੇ ਅਸਥਾਨ ਮਨ ਦੇ ਤਮਾਮ ਸੋਗ ਅਤੇ ਸਰੀਰ ਦੇ ਤਮਾਮ ਰੋਗਾਂ ਨੂੰ ਨਿਵਾਰਨ ਵਾਲੇ ਮਹਾਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਮੁਬਾਰਕ ਦਰ ਤੋਂ ਪ੍ਰਾਪਤ ਹੋਏ ਅੱਜ ਦੇ ਮਹਾਂਬੋਲ ਜੋ ਹੁਕਮਨਾਮੇ ਦੇ ਰੂਪ 'ਚ ਸੰਸਾਰ ਦੀ ਝੋਲੀ 'ਚ ਪਏ ਨੇ ਇਹਨਾਂ ਪਾਵਨ ਬੋਲਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਆਇਆ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਹਨਾਂ ਮਹਾਂਬੋਲਾਂ 'ਚ ਜੋ ਮਰਕਜ਼ੀ ਪੰਕਤੀ ਹੈ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਉਸ ਵਿੱਚ ਆਪ ਬੜਾ ਗਹਿਰਾ ਅਤੇ ਰਸ ਲਬਰੇਜ਼ ਫੁਰਮਾਨ ਕਰਦੇ ਨੇ ਜੋ ਰਹਾਉ ਵਾਲੇ ਬੋਲ ਨੇ ਮੇਰੇ ਪਾਤਸ਼ਾਹ ਜੀ ਦੇ। ਹਰ ਰਸ ਪੀਵਹੁ ਪੁਰਖ ਗਿਆਨੀ ਸੁਣ ਸੁਣ ਮਹਾਂ ਤ੍ਰਿਪਤ ਮਨ ਪਾਵੈ ਸਾਧੂ ਅੰਮ੍ਰਿਤ ਬਾਣੀ। ਆਪ ਕਹਿੰਦੇ ਨੇ ਹੇ ਆਤਮ ਜਗਤ ਦੀ ਸੂਝ ਰੱਖਣ ਵਾਲੇ ਗਿਆਨਵਾਨ ਇਨਸਾਨ ਆਪਣੇ ਜੀਵਨ ਵਿੱਚ ਇੱਕ ਗੱਲ ਨੂੰ ਆਧਾਰ ਬਣਾ ਕਿ ਕਰਤਾ ਪੁਰਖ ਦੇ ਨਾਮ ਦਾ ਰਸ ਪਾਨ ਕਰਨਾ ਹੈ। ਹਰ ਰਸ ਪੀਵੋ ਪੁਰਖ ਗਿਆਨੀ ਸੁਣ ਸੁਣ ਮਹਾਂ ਤ੍ਰਿਪਤ ਮਨ ਪਾਵੈ ਸਾਧੂ ਅੰਮ੍ਰਿਤ ਬਾਣੀ। ਜਿਸ ਨਾਮ ਨੂੰ ਸੁਣ ਕੇ ਪਰਮਾਤਮਾ ਦੀ ਮਹਿਮਾ ਨੂੰ ਸੁਣ ਕੇ ਗੁਰੂ ਦੇ ਬਚਨਾਂ ਨੂੰ ਵਾਰ ਵਾਰ ਸੁਣਨਾ ਹੈ। ਇਹ ਸੁਣ ਸੁਣ ਸ਼ਬਦ ਦੋ ਵਾਰੀ ਆਇਆ ਅਤੇ ਲਗਾਤਾਰ ਦੋ ਵਾਰੀ ਆਖਣਾ ਇਸ ਗੱਲ ਦਾ ਲਖਾਇਕ ਹੈ ਕਿ ਕੇਵਲ ਇੱਕ ਵਾਰੀ ਨਹੀਂ ਸੁਣਨਾ, ਸੁਣਦੇ ਹੀ ਜਾਣਾ ਹੈ, ਵਾਰ ਵਾਰ ਸੁਣਨਾ ਹੈ। ਸੁਣਦਿਆਂ ਸਾਰ ਤਮਾਮ ਦੁੱਖਾਂ ਦਾ ਅਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਕਿਤਨੇ ਮਹਾਂਬੋਲ ਪ੍ਰਾਥਮਿਕ ਬੋਲਾਂ 'ਚ ਗੁਰੂ ਨਾਨਕ ਦੇਵ ਜੀ ਨੇ ਆਖੇ ਨੇ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਐ ਪੁਰਖਾ। ਪਰਮਾਤਮਾ ਦਾ ਨਾਮ ਸੁਣਨ ਨਾਲ ਸਦੀਵੀ ਖੇੜਾ ਨਸੀਬ ਆਉਂਦਾ ਹੈ। ਜੀਵਨ ਵਿੱਚ ਕਦੇ ਵੀ ਐਸਾ ਪਲ ਨਹੀਂ ਆਉਂਦਾ ਜਿਹੜਾ ਦੁੱਖਾਂ ਵਿੱਚ ਮਨੁੱਖ ਨੂੰ ਦੁਖਾ ਸਕੇ ਅਤੇ ਤਮਾਮ ਜਨਮਾਂ ਜਨਮਾਂ ਦੇ ਦੁੱਖਾਂ ਦਾ ਅਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਗੁਰੂ ਦੀ ਗੱਲ ਨੂੰ ਸੁਣਨ ਨਾਲ, ਗੁਰੂ ਦੇ ਬਚਨਾਂ ਨੂੰ ਸੁਣਨ ਦੇ ਨਾਲ। ਐਸੀ ਖੇਡ ਵਰਤਦੀ ਹੈ। ਕਈ ਦਫ਼ਾ ਦੇਖਣ ਵਿੱਚ ਆਇਆ ਇਹ ਸ਼ਿਕਾਇਤ ਮਿਲਦੀ ਹੈ ਕਿ ਬਹੁਤ ਬਾਣੀ ਦਾ ਪਾਠ ਸੁਣਦੇ ਹਾਂ, ਬਾਣੀ ਦਾ ਕੀਰਤਨ ਸੁਣਦੇ ਹਾਂ, ਵਿਚਾਰ ਸੁਣਦੇ ਹਾਂ, ਪਰ ਨਾ ਹਾਲੇ ਤੱਕ ਦੁੱਖਾਂ ਦਾ ਨਾਸ਼ ਹੋਇਆ ਅਤੇ ਨਾ ਪਾਪ ਦਾ ਨਾਸ਼ ਹੋਇਆ। ਸਰਵਪ੍ਰਥਮ ਇਹ ਸਮਝ ਲੈਣਾ ਬਈ ਪਾਪ ਹੈ ਕੀ ਹੈ। ਕਿਸੇ ਪ੍ਰਤੀ ਗਲਤ ਭਾਵਨਾ ਰੱਖਣਾ, ਈਰਖਾ ਦੀ ਭਾਵਨਾ ਰੱਖਣਾ, ਦੁਆਸ਼ ਦੀ ਭਾਵਨਾ ਰੱਖਣਾ, ਜਿਤਨੀ ਦੇਰ ਗਲਤ ਕਰਮ ਵਿਚਾਰ ਦੇ ਰੂਪ 'ਚ ਮਨ ਵਿੱਚ ਮੌਜੂਦ ਨੇ ਉੱਥੇ ਇਹਨਾਂ ਦਾ ਰੂਪ ਪਾਪ ਦਾ ਹੈ। ਇਸ ਤਰ੍ਹਾਂ ਕਹਿ ਸਕਦੇ ਹਾਂ ਮਨ ਵਿੱਚ ਮਲੀਨਤਾ ਹੈ, ਮਨ ਵਿੱਚ ਦੁਰਵਿਚਾਰ ਚੱਲਦੇ ਪਏ ਨੇ, ਤੋ ਇਹ ਇਨਸਾਨ ਪਾਪੀ ਹੈ, ਪਾਪ ਨਾਲ ਇਸਦਾ ਹਿਰਦਾ ਭਰਿਆ ਹੋਇਆ। ਪਰ ਦੁਰਵਿਚਾਰ ਦੁਰਕਰਮ ਬਣ ਗਏ ਔਰ ਬਾਹਰ ਸਰੀਰਕ ਤਲ 'ਤੇ ਪ੍ਰਗਟ ਹੋ ਜਾਏ ਤੋ ਫਿਰ ਇਸ ਨੂੰ ਅਪਰਾਧੀ ਆਖਿਆ ਜਾਂਦਾ ਹੈ। ਮੰਨ ਲਓ ਕਿਸੇ ਦਾ ਕਤਲ ਕਰਨ ਨੂੰ ਮਨ ਕਰਦਾ ਹੈ ਪਰ ਕਤਲ ਹਾਲੇ ਕੀਤਾ ਨਹੀਂ ਹੈ, ਤੋ ਇਹ ਪਰਮਾਤਮਾ ਦੀ ਬਾਰਗਾਹ ਵਿੱਚ ਪਾਪੀ ਅਖਵਾਏਗਾ ਕਿਉਂਕਿ ਅੰਦਰ ਐਸਾ ਵਿਚਾਰ ਚੱਲਦਾ ਹੈ। ਪਰ ਬਾਹਰ ਦੇ ਤਲ 'ਤੇ ਇਸਨੇ ਇਹ ਕਰਮ ਅੰਜਾਮ ਦੇ ਦਿੱਤਾ, ਕਿਸੇ ਦੀ ਗਰਦਨ ਕੱਟ ਦਿੱਤੀ, ਤੋ ਫਿਰ ਇਹ ਸੰਸਾਰ ਦੇ ਤਲ 'ਤੇ ਅਪਰਾਧੀ ਹੋ ਗਿਆ। ਉਸ ਪਾਪ ਦਾ ਅਤੇ ਅਪਰਾਧ ਦਾ ਜੋ ਫਲ ਪ੍ਰਾਪਤ ਹੋਇਆ ਉਸਨੂੰ ਹੀ ਦੁੱਖ ਆਖਦੇ ਨੇ, ਉਸਨੂੰ ਹੀ ਤਕਲੀਫ ਆਖਦੇ ਨੇ, ਉਹੀ ਮਨ ਦੇ ਸੋਗ ਅਤੇ ਤਨ ਦੀ ਵਿਪਤਾ ਦਾ ਕਾਰਨ ਬਣਦਾ। ਸਤਿਗੁਰੂ ਜੀ ਨੇ ਬੜਾ ਮਹਾਨ ਕੁੰਜੀਵੱਤ ਵਿਚਾਰ ਜਗਤ ਦੀ ਝੋਲੀ 'ਚ ਪਾਇਆ ਹੈ। ਕਿਹਾ ਪੁਰਖਾ ਜੇਕਰ ਲਗਾਤਾਰ ਬਾਰ ਬਾਰ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਜਾਂ ਅੱਲਾ ਹੋ ਅੱਲਾ ਹੋ ਆਪਣੇ ਆਪਣੇ ਮਤ ਅਨੁਸਾਰ ਕੋਈ ਜਪ ਕਰੇ ਤਾਂ ਇਸ ਜਪ ਦੀ ਬਰਕਤ ਬਣਦੀ ਹੈ, ਹਿਰਦੇ 'ਚੋਂ ਪਾਪ ਦਾ ਨਾਸ਼ ਹੋ ਜਾਂਦਾ, ਜ਼ਿੰਦਗੀ 'ਚੋਂ ਦੁੱਖ ਦਾ ਨਾਸ਼ ਹੋ ਜਾਂਦਾ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼। ਸੁਣਦਿਆਂ ਸਾਰ ਤਮਾਮ ਦੁੱਖਾਂ ਦਾ ਅਤੇ ਤਮਾਮ ਪਾਪਾਂ ਦਾ ਨਾਸ਼ ਆਉਂਦਾ ਜਦੋਂ ਕੋਈ ਗੁਰੂ ਦੀ ਗੱਲ ਨੂੰ ਬਾਰ ਬਾਰ ਸੁਣਦਾ ਹੈ। ਫਿਰ ਮੇਰੇ ਸਾਹਿਬ ਕਹਿੰਦੇ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ। ਮਨ ਦਾ ਇੱਕ ਸੁਭਾਅ ਹੈ, ਇਸਦਾ ਰਜੇਵਾਂ ਨਹੀਂ ਆਉਂਦਾ। ਵੱਡੇ ਵੱਡੇ ਸਿੰਘਾਸਣ ਇਸ ਨੂੰ ਦੇ ਦੇਵੋ, ਮਨ ਆਖੇਗਾ ਹਾਲੇ ਥੋੜ੍ਹਾ ਹੈ ਹੋਰ ਲਿਆਓ। ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਨੁਕਤਾ ਜਪਜੀ ਸਾਹਿਬ ਦੀ ਪਹਿਲੀ ਪੌੜੀ 'ਚ ਬਿਆਨ ਕੀਤਾ ਹੈ। ਕਹਿੰਦੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ। ਭਾਵੇਂ ਸਾਰੇ ਸ਼ਹਿਰਾਂ ਦੀ, ਨਗਰਾਂ ਦੀ, ਰਿਆਸਤਾਂ ਦੀ ਤਮਾਮ ਦੌਲਤ ਵੱਡੇ ਵੱਡੇ ਭਾਰ ਬੰਨ ਕੇ ਗੱਡਿਆਂ 'ਤੇ ਲੱਦ ਕੇ ਇਸ ਦੇ ਵਿਹੜੇ ਵਿੱਚ ਲਿਆ ਰੱਖੋ ਅਤੇ ਫਿਰਨ ਜੋਗਾ ਵੀ ਥਾਂ ਨਾ ਰਵੇ, ਇਤਨੀ ਦੌਲਤ ਦੇ ਬੇਸ਼ੁਮਾਰ ਢੇਰ ਲੱਗ ਜਾਵਣ। ਫਿਰ ਵੀ ਮਨ ਆਖੇਗਾ ਹਾਲੇ ਥੋੜ੍ਹਾ ਹੈ, ਹਾਲੇ ਹੋਰ ਚਾਹੀਦਾ। ਸਾਹਿਬ ਜੀ ਨੇ ਇਹਨਾਂ ਬੋਲਾਂ ਰਾਹੀਂ ਵੀ ਇਸ ਨੂੰ ਸੰਸਾਰ ਨਾਲ ਸਾਂਝਾ ਕੀਤਾ ਹੈ। ਮਹਾਨ ਬ੍ਰਹਮ ਗਿਆਨ ਦੇ ਮਾਣਕ ਮੋਤੀਆਂ ਨਾਲ ਸੰਸਾਰ ਦੀ ਝੋਲੀ 'ਚ ਭਰੀ ਹੈ। ਕਹਿੰਦੇ ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ, ਸਹਿਸ ਜੋਰੈ ਲੱਖ ਕਰੋੜੈ मन नहीं हो रहा, परे परे ही को लुजी है, होर चाहिए, हले होर चाहिदा है, हले मेरे कोल घट हैगा है। फिर ऐसा मनुख अगर शक्तिशाली होवे बहुत सारियां दे जीवन लई सुख लई साजो समान संपदा लई ऐसा मनुख खतरा बन जाएगा। और ऐसा मनुख अगर बहुत अतृप्त होवे फिर मैं अर्ज करा परिवार लई भी खतरा बन जाए। जैसे औरंगजेब का इतिहास साढ़े सामने है, जदे जवान उम्र विच सी ते अपने बुढ़े पिता शाहजहान नूं आगरे दे लाल किले विच कैद कर दिता। कारण पता की है? कारण यह है मन अतृप्त है, ते मन विच ये विचार है कि किधरे ये दुबारे मेरे कोलों सिंघासन ना खो लवे, मेरे कोलों राज सहनसाहत ना खो लवे। ते फिर जद बुढ़ा होया अपने जवान पुत्रां नूं जेल विच रखिया कि जे मैं जवानी विच अपने बुढ़े पिता नूं कैद च पा के सिंघासन ते हक जता सकदा हाँ, ते हुण मेरे बुढ़ापे च मेरे जवान पुत्र भी ये कर सकदा। सारी जिंदगी इसने अपनियां दो भैणां रोशन आरा ते जहां आरा नूं महज इस ख्याल करके कुआरे रखिया, नहीं उन्हां दा निकाह पढ़ाया। क्योंकि अगर भरा सिंघासन दा हक जता सकदे ने दामाद भी जता सकदे, पैनोई भी जता सकदे। मन अतृप्त है ते इस दी इबादत प्रस्त और पक्की पंज नमाजी हर वेले अल्लाह हो दे नाम ते तस्बीह फेरन वाली महान खूबसूरत और महान रोशन दिमाग महान कोमलता नाल भरिया होया हिरदा रखण वाली अपनी दुखतरे औरंगजेब जेबुल नसा नूं भी सारी उम्र कुआरा रखिया और नहीं उस तों व्याह करन दिता। कारण की है? अगर पुत्र सिंघासन दा हक जता सकदे ने तो फिर दामाद भी हक जता सकता है। मन अतृप्त है, मन तृप्त ना होवे तो फिर खुद भी मनुख दुख विच रहिंदा है ते दूजियां नूं भी दुख दिंदा होया दिखाई पैंदा, आप पीड़ा नाल भरिया रहिंदा है ते संसार लई पीड़ा दा बायस बणदा है। वरना मैं अर्ज करां ऐसा हो ही नहीं सकदा। कोई मनुख दावा नहीं कर सकदा कि मेरे कोलों दूजे नूं भावें दुख पहुंचया है पर मेरे अंदर दुख कोई नहीं, मैं दुख तो रहता हूं। ऐसा हो ही नहीं सकदा क्योंकि दूजे किसे मनुख दा आशियाना ओही लकड़ी जला सकदी है, ओही मिसाल जला सकदी है जो पहले खुद जल रही होंदी है। ते अगर मिसाल ए कवे भई मैं दूजे दा आसियाना जला दिता है ते आप ते मैं कोई नहीं जली, आप ते मेरे चो धुआं नहीं निकलिया, लपटा नहीं निकलियां, तो मैं अर्ज करां ये अत कथ नहीं होवे, ये सही नहीं मन्या जा सकेगा। अगर कोई मनुख सके भरावां दा कतल करदा है, बच्चियां नूं भैणां नूं इक तरह नाल कतल ही कर देंदा है, पिता दा कतल कर देंदा है, ते हो नहीं सकदा ऐसा मनुख अंदरों कदी सुखी रहा हो। अंदरों जरूर तड़पदा रहेगा, परेशान होंदा रहेगा और ऐसा मनुख सुख प्राप्त ही नहीं कर सकता। साहब ने बड़े महा बोल अपनी बाणी च आखे ने, कहंदे ने पुरखा इस गल नूं बारीकी नाल विचार के देख, बिना संतोख नहीं को राजै, सुपन मनोरथ बिरथे सब काट। सियाने पुरखा ने असंतुष्टियां चार तरह दियां मन्नियां, अतृप्तियां कहने चार तरह दे लोग चार तल ने जिथे उन्होंने अतृप्त देखा जा सकता है, जिथे उन्होंने असंतुष्ट देखा जा सकता है। सब तो पहला ਜਿਹੜਾ ਅਤ੍ਰਿਪਤਪਨ ਹੈ ਉਹ ਪਰਿਵਾਰਕ ਅਤ੍ਰਿਪਤੀ ਹੈ। ਪਰਿਵਾਰਕ ਅਤ੍ਰਿਪਤੀ ਕੀ ਹੈ? ਬਈ ਜਿਸ ਤਰ੍ਹਾਂ ਦਾ ਪਤੀ ਚਾਹੀਦਾ ਸੀ ਮੈਨੂੰ ਨਹੀਂ ਮਿਲਿਆ, ਪਰਿਵਾਰਕ ਅਤ੍ਰਿਪਤੀ। ਜੇ ਉਹ ਜਿਹੀ ਪਤਨੀ ਚਾਹੀਦੀ ਸੀ ਮੈਨੂੰ ਨਹੀਂ ਮਿਲੀ। ਅਗਰ ਇਸ ਤਲ 'ਤੇ ਕੋਈ ਮਨੁੱਖ ਅਤ੍ਰਿਪਤ ਹੋਵੇਗਾ ਉਸਦੀਆਂ ਨਜ਼ਰਾਂ ਦੂਜੇ ਦੇ ਘਰ 'ਤੇ ਚਲੀਆਂ ਜਾਣਗੀਆਂ, ਦੂਜੇ ਦੇ ਤਨ 'ਤੇ ਉਸਦੀਆਂ ਨਜ਼ਰਾਂ ਜਾਂਦੀਆਂ ਹੋਈਆਂ ਦਿਖਾਈ ਪੈਣਗੀਆਂ, ਦੂਸਰੇ ਦੇ ਧਨ 'ਤੇ ਉਸਦੀਆਂ ਨਜ਼ਰਾਂ ਜਾਣਗੀਆਂ। ਔਰ ਅਗਰ ਕੋਈ ਮਨੁੱਖ ਅੱਜ ਆਪਣੀਆਂ ਨਜ਼ਰਾਂ ਨੂੰ ਪਰਾਏ ਧਨ ਤੋਂ ਅਤੇ ਪਰਾਏ ਤਨ ਤੋਂ ਨਹੀਂ ਵਰਜ ਸਕਿਆ, ਉਸਦੀਆਂ ਨਜ਼ਰਾਂ ਚਲੀਆਂ ਗਈਆਂ ਨੇ, ਕੱਲ੍ਹ ਨੂੰ ਆਪਣੇ ਤਨ ਨੂੰ ਵੀ ਨਹੀਂ ਰੋਕ ਸਕੇਗਾ, ਇਹ ਵੀ ਚਲਾ ਜਾਏ। ਪਰਿਵਾਰਕ ਅਸੰਤੁਸ਼ਟੀ ਜੇ ਉਹ ਜੇ ਭਰਾ ਚਾਹੀਦੇ ਸਨ ਨਹੀਂ ਨੇ, ਭਰਾਵਾਂ ਨਾਲ ਵੈਰ ਬਣਿਆ ਰਹੇਗਾ। ਔਰ ਕਈਆਂ ਨੂੰ ਤਾਂ ਇਹ ਕਹਿੰਦੇ ਵੀ ਦੇਖਿਆ ਜਾ ਸਕਦਾ ਬਈ ਕੀ ਕਰੀਏ, ਜੇ ਉਹ ਜਿਹਾ ਪਿਓ ਚਾਹੀਦਾ ਸੀ ਨਹੀਂ ਮਿਲਿਆ, ਜੇ ਉਹ ਜਿਹੀ ਮਾਂ ਚਾਹੀਦੀ ਸੀ ਨਹੀਂ ਮਿਲੀ, ਕੌਣ ਦੱਸੇ ਪੁਰਖਾ, ਕਹਿਣਾ ਤੇ ਇੰਝ ਚਾਹੀਦਾ ਜੇ ਉਹ ਜਿਹਾ ਤੇਰਾ ਸੁਭਾਅ ਚਾਹੀਦਾ ਸੀ ਤੈਨੂੰ ਨਹੀਂ ਮਿਲਿਆ। ਇਨਸਾਨ ਵਾਲਾ ਸੁਭਾਅ ਨਹੀਂ ਰਹਿੰਦਾ ਅਤ੍ਰਿਪਤ ਬੰਦੇ ਦਾ, ਐਸਾ ਮਨੁੱਖ ਪਸ਼ੂਆਂ ਵਰਗਾ ਹੋਣਾ। ਬੜੇ ਸੋਹਣੇ ਦੋ ਬੋਲ, ਲਗਭਗ 117 ਸਾਲ ਜ਼ਿੰਦਗੀ ਦਾ ਸਮਾਂ ਜੀਵਨ ਵਾਲੇ ਬੁਲਬੁਲੇ ਸਿਰਾਜ ਜਨਾਬ ਸ਼ੇਖ ਸਾਦੀ ਨੇ ਆਖੇ ਨੇ, ਇਸਲਾਮ ਜਗਤ ਦਾ ਇਹ ਮਹਾਨ ਸੰਤ ਹੈ, ਮਹਾਨ ਕਾਰਕੁਨ ਹੈ। ਉਹ ਕਹਿੰਦਾ ਹੈ, ਇਨਸਾਨ ਰਾ ਇਨਸਾਨੀਅਤ ਲਾਜ਼ਮ ਅਸਤ, ਉਦਗਰ ਬੂ ਨ ਬਾਸਦ ਹੈਜ਼ਮ ਅਸਤ। ਮਨੁੱਖ ਵਿੱਚ ਮਨੁੱਖਤਾ ਦਾ ਹੋਣਾ ਬੜਾ ਲਾਜ਼ਮੀ ਹੈ। ਅਗਰ ਚੰਦਨ ਵਿੱਚ ਖੁਸ਼ਬੂ ਨਾ ਹੋਵੇ ਉਹ ਇੱਕ ਮਾਮੂਲੀ ਲੱਕੜ ਤੋਂ ਸਿਵਾਏ ਹੋਰ ਕੁਛ ਵੀ ਨਹੀਂ, ਮਾਮੂਲੀ ਲੱਕੜ ਹੈ। ਅਗਰ ਉਸ ਵਿੱਚ ਖੁਸ਼ਬੂ ਨਹੀਂ ਹੈ, ਬਿਲਕੁਲ ਇਸੇ ਤਰ੍ਹਾਂ ਮਾਮੂਲੀ ਪਸ਼ੂ ਹੈ, ਖੂੰਖਾਰ ਪਸ਼ੂ ਹੈ ਮਨੁੱਖ, ਅਗਰ ਇਸ ਵਿੱਚ ਮਨੁੱਖਤਾ ਨਹੀਂ। ਅੱਜ ਸਾਰੀ ਦੁਨੀਆ 'ਤੇ ਮਨੁੱਖਤਾ ਦਾ ਬੜਾ ਵੱਡਾ, ਮੈਂ ਅਰਜ਼ ਕਰਾਂ, ਬੋਲਬਾਲੇ ਦੀ ਗੱਲ ਚੱਲਦੀ ਪਈ ਹੈ ਬਈ ਇਹ ਇਨਸਾਨੀਅਤ ਦੇ ਨਾਤੇ ਕਰਨਾ ਹੈ। ਵੱਡੇ ਵੱਡੇ ਰਾਜਨੈਤਿਕ ਇਨਸਾਨੀਅਤ ਦੀ ਗੱਲ ਕਰਦੇ ਨੇ, ਬੜੇ ਬੜੇ ਸਾਧੂ ਸਮਾਜ ਦੇ ਲੋਕ ਇਨਸਾਨੀਅਤ ਦੀ ਗੱਲ ਕਰਦੇ ਨੇ, ਪਰ ਕੌਣ ਦੱਸੇ ਇਨਸਾਨੀਅਤ ਉਦੋਂ ਹੀ ਪ੍ਰਗਟ ਹੁੰਦੀ ਹੈ ਜਦੋਂ ਹਿਰਦਾ ਤ੍ਰਿਪਤ ਹੋ ਜਾਂਦਾ। ਅਤ੍ਰਿਪਤ ਹਿਰਦੇ ਵਿੱਚ ਇਨਸਾਨੀਅਤ ਹੋ ਹੀ ਨਹੀਂ ਸਕਦੀ, ਉਹ ਹਰ ਇੱਕ ਦਾ ਹੱਕ ਖਾ ਜਾਏਗਾ। ਫਿਰ ਵਿਵਹਾਰਕ ਅਸੰਤੁਸ਼ਟੀ, ਵਿਵਹਾਰਕ ਅਤ੍ਰਿਪਤੀ, ਬਈ ਜਿਤਨੀ ਮੇਰੀ ਆਮਦਨ ਹੈ ਇਹ ਠੀਕ ਨਹੀਂ, ਇਸ ਲਈ ਜੋ ਤਨਖਾਹ ਮਿਲਦੀ ਹੈ ਉਹ ਠੀਕ ਨਹੀਂ ਹੈ, ਅਤੇ ਫਿਰ ਰਿਸ਼ਵਤਖੋਰੀ ਦਾ ਜਨਮ ਹੋਵੇਗਾ। ਸਾਰੀ ਦੁਨੀਆ 'ਤੇ ਰਿਸ਼ਵਤਖੋਰੀ ਦਾ ਜਨਮ ਕਿਉਂ ਆਇਆ? ਉਸਦਾ ਕਾਰਨ ਵਿਵਹਾਰਕ ਅਤ੍ਰਿਪਤੀ ਹੈ। ਮਨ ਤ੍ਰਿਪਤ ਨਹੀਂ ਹੋ ਸਕਿਆ, ਮਨ ਰੱਜ ਨਹੀਂ ਸਕਿਆ, ਅਤੇ ਭੁੱਖਾ ਮਨ ਭੁੱਖ ਹੋਰ ਵਰਤਾਂਦਾ। ਐਸੇ ਰਿਸ਼ਵਤਖੋਰਾਂ ਨੂੰ ਜਿਤਨੀ ਵੀ ਰਿਸ਼ਵਤ ਮਿਲ ਜਾਏ ਉਹ ਥੋੜ੍ਹੀ ਹੁੰਦੀ ਹੈ, ਹੋਰ ਚਾਹੀਦੀ ਹੈ, ਹਾਲੇ ਹੋਰ ਮਨ ਮੰਗ ਕਰਦਾ ਹੈ। ਫਿਰ ਮੈਂ ਅਰਜ਼ ਕਰਾਂ, ਇਸੇ ਤਰ੍ਹਾਂ ਸਮਾਜਿਕ ਅਤ੍ਰਿਪਤੀ ਹੈ। ਸਮਾਜਿਕ ਤਲ 'ਤੇ ਜਿਹੜਾ ਮਨੁੱਖ ਅਤ੍ਰਿਪਤ ਹੈ ਨਾ, ਪਛਾਣ ਕੀ ਹੋਵੇਗੀ? ਜਿਤਨਾ ਵੱਡਾ ਮੇਰੀ ਪ੍ਰਾਪਰਟੀ ਦਾ ਸਾਜੋ ਸਮਾਨ ਹੈ ਇਹ ਥੋੜ੍ਹਾ, ਇਸ ਲਈ ਮੇਰੇ ਕੋਲ 10 ਏਕੜ ਨੇ, ਅਤੇ 10 ਏਕੜਾਂ 'ਚੋਂ 5 ਭਰਾ ਲੈ ਜਾਏਗਾ ਤਾਂ ਫਿਰ ਭਰਾ ਦਾ ਕਤਲ ਕਰਨਾ ਪਏਗਾ ਜਾਂ ਭਰਾ 'ਤੇ ਇਲਜ਼ਾਮ ਲਗਾਉਣਾ ਪਏਗਾ, ਉਸਦੀ ਮੌਤ ਦਾ ਬਾਇਸ ਅਤ੍ਰਿਪਤ ਭਰਾ ਹੀ ਬਣ ਜਾਂਦਾ। ਔਰ ਬਣਦੇ ਹੋਏ ਦਿਖਾਈ ਪੈਂਦੇ ਨੇ, ਦੂਰ ਕਿਉਂ ਜਾਈਏ, ਸਤਿਗੁਰੂ ਮਹਾਰਾਜ ਦੇ ਘਰ ਵਿੱਚ ਹੀ ਦੇਖੋ। ਮਹਾਨ ਤ੍ਰਿਪਤੀ ਦਾ ਮਹਾਂਸਾਗਰ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ, ਆਨੰਦ ਦਾ ਮਹਾਂਸਾਗਰ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ, ਤੇ ਅਤ੍ਰਿਪਤੀ ਦਾ ਬਹੁਤ ਵੱਡਾ ਮਾਰੂ ਥਲ ਹੈ ਪ੍ਰਿਥੀ ਚੰਦ ਹੈ ਤੇ ਉਸੇ ਹੀ ਘਰ ਚ ਪੈਦਾ ਹੋਇਆ। ਉਸਦਾ ਹਿਰਦਾ ਮਾਰੂ ਥਲ ਵਰਗਾ ਹੈ, ਕਦੇ ਤ੍ਰਿਪਤ ਨਹੀਂ ਆਉਂਦਾ, ਭਾਵੇਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਖੜੇ ਹੋ ਕੇ ਵੀ ਉਸਦਾ ਸਨਮਾਨ ਕਰਦੇ ਨੇ, ਪਰ ਮਜ਼ਾਲ ਹੈ ਇਸਦਾ ਹਿਰਦਾ ਕਦੀ ਤ੍ਰਿਪਤ ਹੋਇਆ, ਹਰ ਵੇਲੇ ਵਿਰੋਧ ਨਾਲ ਭਰਿਆ ਹੋਇਆ। ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਸਾਹਮਣੇ ਵੀ ਇਹ ਜ਼ਬਾਨ ਦਰਾਜ਼ੀ ਕਰ ਲੈਂਦਾ। ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਦਿਨ ਕਹਿ ਦਿੱਤਾ, ਪ੍ਰਿਥੀ ਚੰਦਾ ਇਹ ਹੱਥ ਕਾਲੇ ਕਿਉਂ ਕੀਤੇ ਨੇ? ਥੋੜ੍ਹਾ ਜਿਹਾ ਕਿਤੇ ਮਸਤਕ 'ਤੇ ਵੀ ਕਾਲਖ ਦਾ ਦਾਗ ਸੀ। ਆਖਣ ਲੱਗਾ, ਮਹਾਰਾਜ ਮੈਂ ਗੋਲਕ ਗਿਣ ਕੇ ਆਇਆ, ਗੁਰੂ ਪਿਤਾ ਮੈਂ ਗੋਲਕ ਗਿਣ ਕੇ ਆਇਆ। ਮਹਾਰਾਜ ਕਹਿਣ ਲੱਗੇ, ਵੇਖੀ ਪ੍ਰਿਥੀ ਚੰਦਾ, ਇਹ ਸਿੱਕੇ ਇਹ ਕਰੰਸੀ ਨਿਰੇ ਹੱਥ ਪੈਰ ਮੂੰਹ ਮੱਥਾ ਹੀ ਕਾਲਾ ਨਹੀਂ ਕਰਦੀ। ਜੇ ਪ੍ਰਭੂ ਦੇ ਭੈ ਵਿੱਚ ਨਾ ਰਹੀਏ ਤੇ ਦੌਲਤਾਂ ਇਹ ਬੇਸ਼ੁਮਾਰ ਧਨ ਇਹ ਮਨੁੱਖ ਦੀ ਆਤਮਾ ਨੂੰ ਵੀ ਕਾਲਾ ਕਰਦਾ। ਸਿਆਣਾ ਮਨੁੱਖ ਬਚ ਕੇ ਰਹਿੰਦਾ। ਬਾਬਾ ਫਰੀਦ ਸਾਹਿਬ ਨੇ ਬੜੇ ਮਹਾਂਬੋਲ ਆਖੇ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਪੁਰਖਾ ਕਿਧਰੇ ਤੇਰਾ ਜੀਵਨ ਕਾਲਖ ਨਾਲ ਤੇ ਨਹੀਂ ਭਰਦਾ ਡਾ? ਉਂਝ ਤੇ ਸਾਰੇ ਸੰਸਾਰ 'ਚ ਇਹ ਵਿਆਪਕ ਹੈ, ਕਬੀਰ ਜੀਆਂ ਦੇ ਬੋਲ ਨੇ, ਜਗ ਕਾਜਲ ਕੀ ਕੋਠੜੀ। ਅਤ੍ਰਿਪਤੀ ਦਾ ਕਾਲਖ ਪਨ ਕੱਜਲ ਮੌਜੂਦ ਹੈ, ਅੰਧ ਪਰੇ ਤੇ ਸਮਾਏ ਤੇ ਫਿਰ ਸਮੱਸਿਆ ਵੱਡੀ ਹੋਰ ਵੀ ਬਣ ਗਈ ਹੈ, ਗਿਆਨ ਰੂਪੀ ਨੇਤਰ ਵੀ ਕੋਈ ਨਹੀਂ। ਹੁਣ ਇਸਦੇ ਬਸਤਰ ਕਾਲਖ ਜਦਾ ਹੋਣ ਤੋਂ ਕੌਣ ਬਚਾਵੇ, ਮੂੰਹ ਮੱਥਾ ਕਾਲਖ ਤੋਂ ਕੌਣ ਬਚਾਵੇ? ਬੜੇ ਮਹਾਂਬੋਲ ਕਬੀਰ ਸਾਹਿਬ ਜੀਆਂ ਦੇ, ਜਗ ਕਾਜਲ ਕੀ ਕੋਠੜੀ ਅੰਧ ਪਰੇ ਤਿਸ ਮਾਹੇ, ਹਉ ਬਲਿਹਾਰੀ ਤਿੰਨ ਕੋ ਪੈਸ ਜੋ ਨਿਕਸ ਜਾਏ। ਮੈਂ ਉਹਨਾਂ ਤੋਂ ਸਦਕੇ ਹਾਂ, ਕੁਰਬਾਨ ਜਾਂਦਾ ਹਾਂ, ਜਿਹੜੇ ਇਸ ਕੱਜਲ ਦੀ ਕੋਠੜੀ 'ਚ ਆਏ ਤਾਂ ਸਹੀ, ਪਰ ਇੱਥੇ ਉਹਨਾਂ ਨੇ ਆਪਣੇ ਹੱਥ ਪੈਰ ਕਾਲੇ ਨਹੀਂ ਹੋਣ ਦਿੱਤੇ, ਆਪਣਾ ਜੀਵਨ ਬੇਦਾਗ ਰੱਖਿਆ ਹੈ। ਕੋਈ ਵਾਸਨਾ ਦਾ, ਹੰਕਾਰ ਦਾ, ਵਿਕਾਰ ਦਾ, ਬੇਈਮਾਨੀ ਦਾ, ਲੋਭ ਦਾ, ਤ੍ਰਿਸ਼ਨਾ ਦਾ ਕੋਈ ਦਾਗ ਦਾ ਛਿੱਟਾ ਪੈਣ ਹੀ ਨਹੀਂ ਦਿੱਤਾ। ਵਰਨਾ ਬਹੁਤ ਸਾਰੇ ਅਜੋਕੇ ਮਨੁੱਖਾਂ ਨੂੰ ਦੇਖੋਗੇ ਨਾ, ਉਹਨਾਂ ਦੇ ਜੀਵਨ ਦਾ ਬਸਤਰ ਤੇ ਦਿਖਾਈ ਨਹੀਂ ਪੈਂਦਾ, ਬਸ ਮੈਲ ਦੇ ਛਿੱਟੇ ਹੀ ਦਿਖਾਈ ਪੈਂਦੇ, ਮੈਲ ਹੀ ਦਿਖਾਈ ਪੈਂਦੀ, ਬਸਤਰ ਦਾ ਰੰਗ ਦਿਖਾਈ ਨਹੀਂ ਪੈਂਦਾ। ਭਾਵ ਇਨਸਾਨੀਅਤ ਤੇ ਮਰ ਗਈ, ਬਸ ਲੋਭ ਰਹਿ ਗਿਆ, ਤ੍ਰਿਸ਼ਨਾ ਰਹਿ ਗਈ, ਅਹੰਕਾਰ ਰਹਿ ਗਿਆ। ਇਸ ਤਰ੍ਹਾਂ ਦੀ ਅਗਰ ਅਤ੍ਰਿਪਤੀ ਸਮਾਜਿਕ ਤਲ ਤੇ ਕਿਸੇ ਮਨੁੱਖ ਕੋਲ ਹੋਵੇ, ਉਹ ਬਹੁਤ ਵੱਡੀ ਕਤਲੋ ਗਾਰਤ ਨੂੰ ਅੰਜਾਮ ਦਿੰਦਾ, ਉਹ ਬਹੁਤ ਵੱਡੇ ਮਨੁੱਖਤਾ ਦੇ ਘਾਣ ਨੂੰ ਅੰਜਾਮ ਦਿੰਦਾ ਹੈ। ਐਸਾ ਮਨੁੱਖ ਤੇ ਪਿਤਾ ਦੀ ਵੀ ਬੇਅਦਬੀ ਕਰਦਾ। ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਾਹਮਣੇ ਬਾਬਾ ਪ੍ਰਿਥੀ ਚੰਦ ਬੋਲ ਪਏ, ਆਖਣ ਲੱਗੇ, ਹੋਰ ਕੀ ਹੈ, ਇਤਨਾ ਮੈਂ ਇੰਤਜ਼ਾਮ ਕਰਦਾ ਹਾਂ, ਉਹ ਤੇ ਤੁਹਾਨੂੰ ਦਿਖਾਈ ਨਹੀਂ ਪੈਂਦਾ, ਬਸ ਆਹ ਦਿਖਾਈ ਪੈਂਦਾ। ਤੁਸੀਂ ਮੇਰੇ ਗੁਣ ਤਾਂ ਕਦੀ ਦੇਖੇ ਹੀ ਨਹੀਂ, ਮੇਰੇ ਅਵਗੁਣਾਂ ਨੂੰ ਹੀ ਦੇਖਦੇ ਹੋ। ਮੇਰੇ ਵਿੱਚ ਅਵਗੁਣ ਕਿਹੜਾ ਹੈ? ਮਹਾਰਾਜ ਕਹਿਣ ਲੱਗੇ, ਪ੍ਰਿਥੀ ਚੰਦਾ, ਇਹ ਤੂੰ ਬਹੁਤ ਵੱਡਾ ਪਾਪ ਕਰਦਾ। ਹੋਰ ਬੜਾ ਕ੍ਰੋਧ ਵਿੱਚ ਆ ਗਿਆ ਬਾਬਾ ਪ੍ਰਿਥੀ ਚੰਦ। ਆਖਣ ਲੱਗਾ, ਲਓ ਅੱਗੇ ਤਾਂ ਹੋਰ ਕੁਝ ਕਹਿੰਦੇ ਸੀ, ਹੁਣ ਤਾਂ ਤੁਸੀਂ ਮੈਨੂੰ ਪਾਪੀ ਵੀ ਕਹਿ ਦਿੱਤਾ। ਹੁਣ ਤੁਸੀਂ ਕਹਿ ਦਿੱਤਾ, ਬਾਕੀ ਮਹਾਂਦੇਵ ਤੇ ਆਪੇ ਹੀ ਆਖੇ। ਅਰਜਨ ਜੀ ਨੇ ਤੇ ਲਿਹਾਜ਼ ਹੀ ਨਹੀਂ ਕਰਨਾ, ਹੁਣ ਸਾਰੇ ਸਿੱਖ ਵੀ ਮੈਨੂੰ ਪਾਪੀ ਆਖਣਗੇ। ਦੱਸੋ ਮੈਂ ਕਿਹੜਾ ਪਾਪ ਕੀਤਾ ਹੈ? ਕੋਈ ਬੇਈਮਾਨੀ ਕੀਤੀ ਹੈ, ਚੋਰੀ ਕੀਤੀ ਹੈ, ਠੱਗੀ ਕੀਤੀ, ਕੀ ਪਾਪ ਕੀਤਾ ਹੈ? ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਇਹ ਪੰਕਤੀਆਂ ਧਿਆਨ ਨਾਲ ਸੁਣ। ਕਈ ਦਫ਼ਾ ਸਾਡੇ ਕੋਲੋਂ ਵੀ ਇਹ ਪਾਪ ਹੋ ਜਾਂਦਾ, ਇਸ ਪਾਪ ਤੋਂ ਬਚ ਜਾਈਏ। ਇਸ ਲਈ ਧਿਆਨ ਨਾਲ ਸਰਵਣ ਕਰਨਾ। ਸਾਹਿਬ ਆਖਣ ਲੱਗੇ, ਕਾਹੇ ਪੂਤ ਝਗੜਤ ਹੋ ਸੰਗ ਬਾਪ। ਇਹ ਮੇਰੇ ਪੁੱਤਰ ਆਪਣੇ ਪਿਤਾ ਨਾਲ ਕਿਉਂ ਝਗੜਾ ਕਰਦਾ ਹੈ? ਤੈਨੂੰ ਪਤਾ ਨਹੀਂ ਹੈ, ਜਿਨ ਕੇ ਜਣੇ ਬਡੀਰੇ ਤੁਮ ਹੋ ਤਿੰਨ ਸਿਉ ਝਗੜਤ ਪਾਪ। ਪੁਰਖਾ ਜਿਨ੍ਹਾਂ ਨੇ ਜੰਮਿਆ ਹੁੰਦਾ ਹੈ ਨਾ, ਬਡੀਰੇ ਦਾ ਮਤਲਬ ਹੁੰਦਾ ਵੱਡਾ ਕੀਤਾ, ਪਾਲਿਆ ਹਰ ਤਰ੍ਹਾਂ ਨਾਲ। ਅੱਜ ਜਿਤਨੇ ਵੱਡੇ ਤੋਂ ਵੱਡੇ ਲੋਕ, ਅਰਬਾਂ ਖਰਬਾਂ ਪਤੀ ਲੋਕ, ਹਾਈਲੀ ਕੁਆਲੀਫਾਈਡ ਲੋਕ, ਵੱਡੇ ਵੱਡੇ ਸਿੰਘਾਸਣਾਂ 'ਤੇ ਬੈਠੇ ਲੋਕ ਇਸ ਧਰਤੀ 'ਤੇ ਮੌਜੂਦ ਨੇ, ਉਹਨਾਂ ਦੀਆਂ ਵਡਿਆਈਆਂ ਅਸਮਾਨਾਂ ਤੱਕ ਬੁਲੰਦ ਨੇ। ਪਰ ਸੱਚ ਤਾਂ ਇਹ ਹੈ ਨਾ, ਇਹਨਾਂ ਵਡਿਆਈਆਂ ਤੱਕ ਪਹੁੰਚਾਉਣ ਵਾਲਾ ਅਗਰ ਕੋਈ ਹੈ ਤਾਂ ਤੁਹਾਡਾ ਮਾਤਾ ਪਿਤਾ ਹੀ ਹੈ। ਮਾਤਾ ਪਿਤਾ ਨੇ ਇਤਨਾ ਯੋਗ ਬਣਾਇਆ, ਇਤਨਾ ਗੁਣ ਸਿਖਾਇਆ, ਇਤਨਾ ਕੁਆਲੀਫਿਕੇਸ਼ਨ ਦਿਲਵਾਈ, ਇਤਨਾ ਧਨ ਅਰਜਿਤ ਕਰਕੇ ਦਿੱਤਾ, ਕਾਰੋਬਾਰ ਸਵਾਰ ਕੇ ਦਿੱਤੇ, ਅਤੇ ਦੁਨੀਆਂ ਦੀਆਂ ਵਡਿਆਈਆਂ ਝੋਲੀ 'ਚ ਪਈਆਂ। ਪਰ ਜੇ ਕਦੀ ਤੂੰ ਭੁੱਲ ਕੇ ਵੀ ਮਾਤਾ ਪਿਤਾ ਦਾ ਤ੍ਰਿਸਕਾਰ ਕਰਦਾ ਨਾ, ਫਿਰ ਬਾਕੀਆਂ ਬਾਰੇ ਮੈਂ ਨਹੀਂ ਕਹਿ ਸਕਦਾ, ਪਰ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਨਜ਼ਰ 'ਚੋਂ ਪਾਪੀ ਹੁੰਦਾ। ਕਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ ਤਿੰਨ ਸਿਉ ਝਗੜਤ ਪਾਪ। ਪਰ ਅਤ੍ਰਿਪਤ ਮਨ ਹੋਰ ਬਥੇਰੇ ਪਾਪ ਕਰਦਾ। ਚੌਥੀ ਇੱਕ ਹੋਰ ਅਤ੍ਰਿਪਤੀ ਹੈ, ਪਤਾ ਕਿਹੜੀ ਅਤ੍ਰਿਪਤੀ ਹੈ? ਇਹ ਅਤ੍ਰਿਪਤੀ ਰਾਜਿਆਂ ਕੋਲ ਨਹੀਂ ਆਉਂਦੀ, ਇਹ ਅਤ੍ਰਿਪਤੀ ਅਮੀਰਾਂ ਕੋਲ ਨਹੀਂ ਆਉਂਦੀ, ਇਹ ਅਤ੍ਰਿਪਤੀ ਗਿਆਨੀਆਂ ਵਿਗਿਆਨੀਆਂ ਕੋਲ ਨਹੀਂ ਆਉਂਦੀ, ਇਹ ਚੌਥੀ ਅਤ੍ਰਿਪਤੀ ਭਗਤਾਂ ਕੋਲ ਆਉਂਦੀ ਹੈ, ਗੁਰਸਿੱਖਾਂ ਕੋਲ ਆਉਂਦੀ ਹੈ। ਪਤਾ ਕੀ ਕਹਿੰਦੇ ਨੇ ਇਸਨੂੰ? ਵਿਅਕਤੀਗਤ ਅਤ੍ਰਿਪਤੀ ਕਹਿੰਦੇ ਨੇ। ਭਗਤ ਹਮੇਸ਼ਾ ਇਹ ਕਹਿੰਦਾ, ਹੇ ਪ੍ਰਭੂ ਜਿਹੋ ਜਿਹਾ ਮਾਂ ਬਾਪ ਤੂੰ ਦਿੱਤਾ ਹੈ ਤੇਰਾ ਹੀ ਰੂਪ ਹੈ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਗਤ ਦਿਖਾਇਆ। ਜਿਹੋ ਜਿਹਾ ਪਤੀ ਪਤਨੀ ਦਿੱਤਾ ਹੈ ਪ੍ਰਭੂ ਤੇਰੀ ਦਰਗਾਹ ਤੋਂ ਪ੍ਰਾਪਤ ਹੋਇਆ। ਉਸ ਵੇਲੇ ਫਿਰ ਕੋਈ ਦਾਅਵਾ ਨਹੀਂ ਰਹਿ ਜਾਂਦਾ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪਰਕਰਮਾ ਕਰਦਿਆਂ ਹੋਇਆਂ ਦੋ ਹਿਰਦੇ ਇੱਕ ਦੂਜੇ ਨੂੰ ਪਤੀ ਪਤਨੀ ਪ੍ਰਵਾਨ ਕਰ ਲੈਂਦੇ ਨੇ, ਫਿਰ ਸ਼ਿਕਵਾ ਨਹੀਂ ਰਹਿ ਜਾਂਦਾ, ਫਿਰ ਇਹ ਗੁਰੂ ਨੇ ਦਿੱਤਾ, ਫਿਰ ਪ੍ਰਵਾਨ ਹੈ, ਭਰਾ ਪ੍ਰਵਾਨ ਨੇ। ਜਿਹੋ ਜਿਹਾ ਧਨ ਸਾਜੋ ਸਮਾਨ ਮਾਣ ਸਨਮਾਨ ਦਿੱਤਾ ਹੈ ਚੰਗਾ ਹੈ, ਪ੍ਰਵਾਨ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਪਾਉ ਕਿਹਾ ਕਾੜਾ ਜੀ। ਹੇ ਪ੍ਰਭੂ ਬਾਕੀ ਤੇ ਸਾਰੇ ਹੀ ਚੰਗੇ ਨੇ, ਸਾਰਾ ਸੰਸਾਰ ਹੀ ਚੰਗਾ ਹੈ, ਇੱਕ ਹੈ ਇਸ ਸੰਸਾਰ ਤੇ। ਹੇ ਪ੍ਰਭੂ ਜੋ ਨਹੀਂ ਚੰਗਾ ਤੇ ਉਹ ਜੋ ਨਹੀਂ ਚੰਗਾ ਉਹ ਮੈਂ ਹੀ ਹੈਗਾ ਹਾਂ। ਹੇ ਪ੍ਰਭੂ ਮੈਨੂੰ ਚੰਗਾ ਬਣਾ, ਮੇਰੇ ਤੇ ਮਿਹਰ ਕਰ। ਜੈਸੇ ਕਬੀਰ ਕਹਿੰਦੇ ਨੇ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ। ਹੇ ਪ੍ਰਭੂ ਬਾਕੀ ਤਾਂ ਸਾਰੇ ਹੀ ਚੰਗੇ ਨੇ, ਮੇਰੇ ਨਾਲੋਂ ਅਨੰਤ ਗੁਣਾ ਚੰਗੇ ਨੇ, ਅਗਰ ਕੋਈ ਬੁਰਾ ਦਿਖਾਈ ਪੈਂਦਾ ਤਾਂ ਮੈਂ। ਐਸਾ ਤ੍ਰਿਪਤ ਮਨੁੱਖ ਸਦਾ ਪ੍ਰਭੂ ਨਾਲ ਜੁੜਿਆ ਰਹਿੰਦਾ, ਉਹਨੂੰ ਮਹਾਂਤ੍ਰਿਪਤੀ ਮਿਲਦੀ ਹੈ। ਉਹ ਸੰਸਾਰ ਨੂੰ ਉੱਪਰੀ ਨਜ਼ਰ ਨਾਲ ਦੇਖਦਾ, ਨਿਰੰਕਾਰ ਨੂੰ ਗਹਿਰੀ ਨਜ਼ਰ ਨਾਲ ਦੇਖਦਾ। ਬੜੇ ਸੋਹਣੇ ਇੱਕ ਆਲਮ ਦੇ ਦੋ ਬੋਲ ਨੇ, ਉਹ ਕਹਿੰਦੇ ਕਿਉਂ ਸੰਸਾਰ ਵੱਲ ਦੇਖਦਾ ਹੈ? ਇਹ ਤੇ ਚੱਲਦਾ ਹੀ ਰਹਿੰਦਾ ਹੈ, ਜੋ ਹੱਸ ਰਿਹਾ ਹੈ ਸੋ ਹੱਸ ਰਹੇਗਾ, ਜੋ ਰੋ ਰਿਹਾ ਹੈ ਸੋ ਰੋ ਰਹੇਗਾ, ਸਕੂਨੇ ਕਲਬ ਸੇ ਖੁਦਾ ਖੁਦਾ ਕਰ, ਜੋ ਕਿਸ ਕੇ ਹੋਣਾ ਹੈ ਸੋ ਹੋ ਰਹੇ। ਤੂੰ ਜਪ ਨਾਲ ਆਪਣਾ ਨਾਤਾ ਜੋੜ, ਪ੍ਰਭੂ ਚਿੰਤਨ ਨਾਲ ਆਪਣਾ ਨਾਤਾ ਜੋੜ, ਤੇ ਜਦੋਂ ਕੋਈ ਇਸ ਤਰ੍ਹਾਂ ਗੁਰੂ ਦੇ ਗੁਣਾਂ ਨੂੰ ਸੁਣਨ ਨਾਲ ਆਪਣਾ ਨਾਤਾ ਜੋੜਦਾ ਹੈ, ਫਿਰ ਨਾਮ ਦਾ ਰਸ ਪੀਣ ਲੱਗ ਪੈਂਦਾ। ਇਹ ਜੋ ਕਹਿੰਦਾ ਹੈ ਨਾ, ਉਸਨੂੰ ਪੀਂਦਾ ਹੈ, ਉਸਦਾ ਅਨੁਭਵ ਕਰਦਾ ਹੈ। ਐਸੇ ਪੁਰਖਾਂ ਨੂੰ ਸੰਤ ਕਹਿੰਦੇ, ਜਿਨ੍ਹਾਂ ਦਾ ਹਿਰਦਾ ਇਹੋ ਜਿਹਾ ਹੋ ਜਾਂਦਾ, ਹਰ ਰਸ ਪੀਵਹੁ ਪੁਰਖ ਗਿਆਨੀ, ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ। ਇਤਨਾ ਰੱਜ ਜਾਏਗਾ ਕਿ ਰਵਿਦਾਸ ਵਰਗਾ ਰਾਜਾ ਕਿਹੜਾ ਲੱਭੋ। ਇੱਕ ਦਿਨ ਲੰਘਦਿਆਂ ਹੋਇਆ ਇੱਕ ਸ਼ਾਹੂਕਾਰ ਨੇ ਭਗਤ ਰਵਿਦਾਸ ਜੀ ਨੂੰ ਪਾਰਸ ਵੱਟੀ ਦੇ ਦਿੱਤੀ। ਕਥਾ ਉਹਨਾਂ ਪਾਰਸ ਪੱਥਰ ਦਿੱਤਾ, ਜਿਸ ਨੂੰ ਸੌਣ ਨਾਲ ਧਾਤੂ ਸੋਨਾ ਬਣ ਜਾਂਦੀ, ਲੋਹਾ ਸੋਨਾ ਬਣ ਜਾਂਦਾ। ਆਖਿਆ ਭਗਤ ਜੀ ਇਹ ਲੈ ਲਓ, ਤੁਹਾਡਾ ਖਰਚ ਚੱਲਦਾ ਰਹੇਗਾ। ਭਗਤ ਜੀ ਕਹਿਣ ਲੱਗੇ, ਆਪਾਂ ਨੂੰ ਕੋਈ ਲੋੜ ਨਹੀਂ, ਸਾਡਾ ਮਨ ਸ਼ਾਂਤ ਹੈ, ਅਸੀਂ ਕੀ ਝਮੇਲਿਆਂ 'ਚ ਪੈਣਾ, ਕੀ ਉਲਝਣਾਂ 'ਚ ਪੈਣਾ ਹੈ। ਉਹ ਵੀ ਜ਼ਿੱਦੀ ਸੀ, ਕਹਿਣ ਲੱਗਾ ਨਹੀਂ ਤਾਂ ਮੈਂ ਇੱਥੇ ਰੱਖ ਜਾਂਦਾ। ਉਸਨੇ ਸੋਚਿਆ ਬਾਹਰੋਂ ਮਨਾ ਕਰਦੇ ਨੇ, ਜਦ ਚਲਾ ਜਾਵਾਂਗਾ ਆਪੇ ਵਰਤ ਲੈਣਗੇ, ਤੇ ਸਾਲ ਦਾ ਟਾਈਮ ਦਿੱਤਾ, ਸਾਲ ਬਾਅਦ ਲੈ ਜਾਵਾਂਗਾ। ਸਾਲ ਬਾਅਦ ਜਦ ਫਿਰ ਉਹ ਸ਼ਾਹੂਕਾਰ ਆਇਆ, ਰਸਤੇ ਵਿੱਚ ਸੋਚਦਾ ਆ ਰਿਹਾ ਸੀ ਬਈ ਰਵਿਦਾਸ ਨੇ ਜੇ ਦਿਨ ਭਰ ਕੰਮ ਕੀਤਾ ਹੋਵੇਗਾ ਤੇ ਅੱਧਾ ਬਨਾਰਸ ਖਰੀਦ ਲਿਆ ਹੋਵੇ, ਇੰਨਾ ਸੋਨਾ ਬਣ ਜਾਏਗਾ। ਜੇ ਦਿਨ ਰਾਤ ਕਰਦਾ ਰਿਹਾ ਤੇ ਬਨਾਰਸ ਦਾ ਨਗਰ ਨਾਮ ਤੇ ਰਵਿਦਾਸ ਨਗਰ ਹੋ ਜਾਏਗਾ, ਇਤਨਾ ਸੋਨਾ ਪੈਦਾ ਹੋ ਜਾਏਗਾ। ਪਰ ਜਦ ਉਸਨੇ ਆ ਕੇ ਦੇਖਿਆ ਤੇ ਰਵਿਦਾਸ ਜੀ ਮਹਾਰਾਜ ਉਹੀ ਜੋੜੇ ਗੰਢਣ ਦੀ ਸੇਵਾ ਕਰਦੇ ਪਏ ਸੀ, ਬੜਾ ਹੈਰਾਨ ਹੋਇਆ। ਕਿਹਾ ਮੈਂ ਦੇ ਗਿਆ ਸੀ ਪਾਰਸ। ਕਿਹਾ ਪਾਰਸ ਪਰਮਾਤਮਾ ਦਾ ਨਾਮ ਮਿਲਿਆ ਹੋਇਆ, ਹੀਰਾ ਹਾਥ ਚੜਿਓ ਨਿਰਮੋਲਕ, ਛੂਟ ਗਈ ਸੰਸਾਰੀ, ਹਰ ਕੇ ਨਾਮ ਕੇ ਵਿਆਪਾਰੀ। ਮੈਂ ਇੱਥੇ ਰੱਖ ਗਿਆ ਸੀ। ਰਵਿਦਾਸ ਜੀ ਕਹਿਣ ਲੱਗੇ, ਜਿੱਥੇ ਰੱਖਿਆ ਉੱਥੇ ਹੀ ਹੋਵੇ। ਐਸੇ ਪੁਰਖਾਂ ਨੂੰ ਕਿਸੇ ਦਾ ਭੈ ਵੀ ਨਹੀਂ ਰਹਿੰਦਾ, ਉਹ ਤ੍ਰਿਪਤ ਹੋ ਜਾਂਦੇ ਨੇ ਔਰ ਮਨ ਆਨੰਦ ਨਾਲ ਭਰ ਜਾਂਦਾ। ਆਓ ਇਹਨਾਂ ਮੁਬਾਰਕ ਪੰਕਤੀਆਂ ਦਾ ਪਾਠ ਤੇ ਅਖਰੀ ਅਰਥ ਵਿਚਾਰ ਵੀ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵੇਂ
ਗੁਰੂ ਨਾਨਕ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸੌਰਾਸ਼ਟਰ ਦੇਸ਼ ਵਿੱਚ ਪੈਦਾ ਹੋਏ ਰਾਗ, ਸੋਰਠ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 611 ਨੰਬਰ ਮੁਬਾਰਕ ਅੰਗ ਤੇ ਬੋਲ ਸੁਭਾਏ ਮਾਨ ਹਨ।
ਖੋਜਤ ਖੋਜਤ ਖੋਜ ਵਿਚਾਰਿਓ।
ਸਤਿਗੁਰੂ ਕਹਿੰਦੇ ਨੇ ਭਾਈ, ਬੜੀ ਲੰਬੀ ਖੋਜ ਕਰਕੇ ਅਸੀਂ ਇਸ ਵਿਚਾਰ ਤੇ ਪਹੁੰਚੇ ਹਾਂ, ਚੰਗੀ ਤਰ੍ਹਾਂ ਇਸ ਗੱਲ ਨੂੰ ਵਿਚਾਰ ਕੇ ਦੇਖਿਆ ਹੈ।
ਰਾਮ ਨਾਮ ਤਤ ਸਾਰਾ,
ਸਾਰੇ ਜਗਤ ਦੀ ਵਿਚਾਰ ਕਰਕੇ ਇਹ ਸਾਨੂੰ ਪਤਾ ਚੱਲਿਆ ਕਿ ਪਰਮਾਤਮਾ ਦਾ ਨਾਮ ਹੀ ਮੂਲ ਹੈ। ਸਾਰੇ ਜਗਤ ਦਾ ਮੂਲ ਧਨ, ਮੂਲ ਵਿਚਾਰ, ਪਰਮਾਤਮਾ ਦਾ ਨਾਮ ਸਿਮਰਨ ਹੀ ਮਨੁੱਖਾ ਜੀਵਨ ਦਾ ਮੂਲ ਕਾਰਜ ਹੈ, ਔਰ ਨਾਮ ਸਿਮਰਿਆ ਇਹ ਸਾਰੇ ਦੁੱਖ ਦੂਰ ਕਰ ਦਿੰਦਾ ਹੈ।
ਕਿਲ ਵਿਖ ਕਾਟੇ ਨਿਮਖ ਅਰਾਧਿਆ।
ਤਮਾਮ ਜਨਮਾਂ ਜਨਮਾਂ ਦੇ ਜਿਹੜੇ ਪਾਪ ਨੇ, ਜਿਹਨਾਂ ਦਾ ਫਲ ਸਾਨੂੰ ਦੁੱਖ ਰੂਪ ਚ ਮਿਲਦਾ ਰਹਿੰਦਾ, ਚਿੰਤਾ ਗਮ ਰੂਪ ਚ ਮਿਲਦਾ ਰਹਿੰਦਾ, ਇਹ ਰਾਮ ਨਾਮ ਪਰਮਾਤਮਾ ਦਾ ਜਪ ਇਹਨਾਂ ਸਾਰੇ ਪਾਪਾਂ ਨੂੰ ਕੱਟ ਦਿੰਦਾ ਹੈ।
ਗੁਰਮੁਖ ਪਾਰ ਉਤਾਰਾ।
ਗੁਰੂ ਦੁਆਰਾ ਮਿਲਿਆ ਹੋਇਆ ਇਹ ਨਾਮ ਦੁੱਖਾਂ ਦੇ ਸਾਗਰ ਤੋਂ ਪਾਰ ਉਤਾਰ ਦਿੰਦਾ, ਜੰਮਣ ਮਰਨ ਦੇ ਸਾਗਰ ਤੋਂ ਪਾਰ ਉਤਾਰ ਦਿੰਦਾ ਹੈ ਜੀ।
ਹਰ ਰਸ ਪੀਵਹੁ ਪੁਰਖ ਗਿਆਨੀ।
ਹੇ ਗਿਆਨਵਾਨ ਪੁਰਖ, ਆਤਮ ਜਗਤ ਦੀ ਸੋਝੀ ਰੱਖਣ ਵਾਲੇ ਪੁਰਖ, ਇਹ ਪਰਮਾਤਮਾ ਦਾ ਨਾਮ ਦਾ ਰਸ पीना करो
सुन सुन महा त्रिपत मन पावे
परमात्मा दा नाम बार बार सुन इत्थे सुनन दा जिक्र है अगर कोई मनुख जबान नाल वाहेगुरु 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 कह रहा पर ध्यान नाल सुन नहीं ना रहा तो फिर मुंह का कया वाओ हवा विच मिल जाए बाहर चला जाए सुन जपद्या जपद्या सुनना है गावीए सुनिए मन रखिए भाव प्रेम नाल बोलना है ते प्रेम नाल इसनु सरवण करना इंज कहो कि वाहेगुरु मंत्र जपद्या जबान ते ध्यान दोवें एक हो जाण इसनु सुनना है पूरे ध्यान नाल सुनना है आपां बाकी कम कार सारे कर दे कोई 8 घंटे कम करदा है कोई 10 घंटे कम करदा है कोई 24 घंटे लगातार भी काम विच लग्या रहिंदा है पर इसका कारण की है जिंदगी विच सुख आ जाए इसे लिए कोई ठंड विच मकान बनांदा पिया खेतां विच पानी लांदा पिया दुकान खोल के बैठा है कोई बच्चे पढ़न जांदे पए ने होर किरतकार व्यार आ रिक्शा चालक रिक्शे चलांदे पए ने कारण पता की है मन विच ते घर विच सुख आ जाए पर नहीं आउंदा जे चाहे सारे सुख मिल जावन तो फिर अद्धा घंटा रोज कम समझ के ही कर लो भई ये कम ही हैगा है वाहेगुरु 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 जबान नाल जपना ते कन्ना नाल सुनना सुन सुन महा त्रिपत मन पावे साधु अमृत बाणी गुरु दे अमृत बोलां सुन के मन महा तृप्ति प्राप्त कर ये साधु शब्द है साधु दा अर्थ गुरु भी है ते साधु दा अर्थ नाम जपण वाला भी वो अंदरों बाहरों एक हो जा वो बेपरवाह सदा रंग हर के साध नाम निर्मलता के करम सदा रूप सिंह जी ने एक पुस्तक लिखी है जिदा नाम है सिख महान सिख शख्सियत प्रसिद्ध सिख शख्सियत तुसी पढ़ लेना उदे विच उन्होंने कोई 67 दे करीब विद्वाना दे विचार लिखे बड़ा वड्डा सतगुरु जी ने भाई रूप सिंह जिया तो एक कम करवाया बड़े कीमती रत्ना वर्गे नुकते उन्होंने इकट्ठे कर करके संपादित किए जरूर इसनु पढ़ना उस दे विच उन्होंने संत बाबा अतर सिंह जी मस्तू आने वाले का भी जिक्र किया बड़े बेपरवाह ए जद 1914 बनारस हिंदू यूनिवर्सिटी बनी सी ना इहदा जिक्र उन्होंने किया है उहदे विच नीह पत्थर रखवाण वास्ते बनारस दे तमाम ब्राह्मण विद्वाना ने ते सारे हिंदू जगत ने सजदा करदिया होया संत बाबा अतर सिंह जी नूं बुलाया और उन्होंने 7 सोने दियां इट्टां रख के ते फिर हिंदू यूनिवर्सिटी का नींह पत्थर रखिया पंडित मदन मोहन मालविया उन्होंने जीवन तो इतने प्रभावित होए उन्होंने सारिया के सामने कहा आखण लगे जे हिंदुस्तान नूं बचाना है दुनिया च मनुखता नूं बचाना है तो फिर हर हिंदू परिवार चों एक बच्चा सिख बनना चाहिए है उन्हां दा जीवन देख के ऐसे जीवन वाले पुरखां नूं साधु आख्या जांदा है जो सुन सुन के तृप्त हो जांदे हन जी
राहो मुकत भुगत जुगत सच पाई
परमात्मा दा नाम मिलदिया विकारां तो मुक्ति आत्मा दी खुराक और जीवन दी सही जुगत प्राप्त हो जांदी है
सर्व सुखां का दाता
ये सारियां सुखां दा दाता परमात्मा दा नाम है
अपने दास को भगत दान देवे पूरन पुरख विधाता
सारे जगत दा मालक है विधाता है हर जगह पूरन है जदों कोई जपदा है सुनदा है तो फिर ऐसे सेवक नूं ਉਹ ਪ੍ਰੇਮਾ ਭਗਤੀ ਦਾਨ ਵਿੱਚ ਦੇ ਦਿੰਦਾ ਹੈ।
ਸਰਾਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ।
ਇਸ ਲਈ ਰਸਨਾ ਨਾਲ ਗਾਣਾ ਚਾਹੀਦਾ ਹੈ, ਕੰਨਾਂ ਨਾਲ ਉਸਨੂੰ ਸੁਣਨਾ ਚਾਹੀਦਾ ਤੇ ਹਿਰਦੇ ਵਿੱਚ ਉਸਨੂੰ ਹੀ ਜਪਣਾ ਚਾਹੀਦਾ ਹੈ।
ਕਰਨ ਕਾਰਨ ਸਮਰੱਥ ਸਵਾਮੀ ਜਾਤੇ ਬ੍ਰਿਥਾ ਨਾ ਕੋਈ।
ਉਹ ਜਗਤ ਦਾ ਮੂਲਕ ਮੂਲ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਹਰ ਤਰ੍ਹਾਂ ਦੀ ਸਮਰੱਥਾ ਰੱਖਦਾ ਹੈ। ਔਰ ਇਹ ਵੀ ਵੱਡੀ ਬਰਕਤ ਹੈ, ਉਸ ਦੇ ਦਰ ਤੇ ਆਉਣ ਵਾਲਾ ਕਦੀ ਖਾਲੀ ਨਹੀਂ ਗਿਆ। ਇਹ ਜਿਤਨੇ ਤੁਸੀਂ ਬੈਠੇ ਹੋ ਨਾ ਮਹਾਰਾਜ ਦੇ ਦਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਆਪਣੇ ਪਰਿਵਾਰ ਵਿੱਚ ਵੀ ਜੇ ਧਿਆਨ ਨਾਲ ਸੁਣ ਰਹੇ ਹੋ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਤੁਹਾਡੀਆਂ ਝੋਲੀਆਂ ਭਰ ਦੇਵਣਗੇ, ਖਾਲੀ ਨਹੀਂ ਰਹਿਣ ਦੇਣ। ਗੁਰੂ ਸਭ ਦੀਆਂ ਝੋਲੀਆਂ ਭਰਦਾ, ਉਸ ਤੋਂ ਕੋਈ ਖਾਲੀ ਨਹੀਂ ਜਾਂਦਾ।
ਵੱਡਾ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਿਰਪਾਲਾ।
ਵੱਡਿਆਂ ਭਾਗਾਂ ਨਾਲ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ, ਇਹ ਸਫਲ ਹੋ ਜਾਏ, ਇਸ ਲਈ ਇਹ ਕਿਰਪਾ ਹੇ ਕਿਰਪਾ ਦੇ ਮਹਾਸਾਗਰ, ਕਿਰਪਾ ਦੇ ਘਰ ਪ੍ਰਭੂ ਮੇਰੇ ਤੇ ਕਰੋ।
ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ।
ਮੈਨੂੰ ਗੁਰਮੁਖਾਂ ਦੀ ਸੰਗਤ ਮਿਲ ਜਾਏ, ਨਾਮ ਜਪਣ ਵਾਲਿਆਂ ਦੀ ਸੰਗਤ ਮਿਲ ਜਾਏ, ਸਾਧ ਨਾਮ ਨਿਰਮਲ ਤਾਕੇ ਕਰਮ, ਐਸੇ ਪੁਰਖਾਂ ਦੀ ਸੰਗਤ ਮਿਲ ਜਾਏ, ਸਾਧ ਸੰਗ ਨਾਨਕ ਗੁਣ ਗਾ ਤੇ ਮੈਂ ਤੇਰੇ ਗੁਣ ਐਸੇ ਪੁਰਖਾਂ ਦੀ ਸੰਗਤ ਵਿੱਚ ਬੈਠ ਕੇ ਗਾਵਾਂ, ਸੌਖਾ ਹੋ ਜਾਂਦਾ ਹੈ। ਕਿਉਂਕਿ ਸਾਹਿਬ ਦੇ ਬੋਲ ਨੇ ਸਾਧ ਕੈ ਸੰਗ ਨਹੀਂ ਕਸ ਕਾਲ ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਕੈ ਸੰਗ ਕਲੂਖਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ, ਸਾਧ ਕੈ ਸੰਗ ਸਦਾ ਸੁਹੇਲਾ, ਸਾਧ ਸੰਗ ਬਿਸਰਤ ਹਰ ਮੇਲਾ। ਪ੍ਰਭੂ ਨਾਲ ਮਿਲਣਾ ਹੋ ਜਾਂਦਾ। ਇਸ ਲਈ ਸਾਹਿਬ ਕਹਿੰਦੇ ਨੇ ਇਹ ਕਿਰਪਾ ਕਰ, ਵੱਡਿਆਂ ਭਾਗਾਂ ਸਦਕਾ ਇਹ ਰਤਨ ਜਨਮ ਪ੍ਰਾਪਤ ਹੋਇਆ। ਹੇ ਕਿਰਪਾ ਦੇ ਆਲੇ, ਕਿਰਪਾ ਦੇ ਘਰ ਮੇਰੇ ਤੇ ਕਿਰਪਾ ਕਰ, ਐਸੇ ਪੁਰਖਾਂ ਦੀ ਸੰਗਤ ਮਿਲ ਜਾਏ ਤੇ ਹੇ ਗੋਪਾਲ ਤੇਰੇ ਗੁਣ ਸਦਾ ਸਦਾ ਗਾਉਣੇ ਨਸੀਬ ਹੋਣ। ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ। ਇਹ ਦੋ ਮਾਤਰਾ ਸ਼ਬਦ ਹੈ ਸੰਗੀਤਕ ਲੈ ਘੱਟ ਕਰਨ ਵਾਸਤੇ ਮਹਾਰਾਜ ਨੇ ਇਸ ਦੇ ਥੱਲੇ ਔਂਕੜ ਲਾਇਆ। ਮੂਲ ਸ਼ਬਦ ਗੋਪਾਲ ਹੈ ਪਰ ਇਸਦਾ ਉਚਾਰਨ ਗੋਪਾਲ ਕਰਨਾ। ਸਿਮਰੋ ਸਿਮਰੈ ਸਦਾ ਗੋਪਾਲਾ। ਸਤਿਗੁਰੂ ਮਿਹਰਾਂ ਭਰਿਆ ਹੱਥ ਸਾਰਿਆਂ ਦੇ ਸਿਰ ਤੇ ਰੱਖ ਦੇਣ। ਬਾਰੰਬਾਰ ਸਮੂਹ ਸੰਗਤਾਂ ਦਾ ਦਾਸ ਧੰਨਵਾਦੀ ਹੈ। ਸਤਿਕਾਰਯੋਗ ਪੰਥਕ ਸ਼ਖਸੀਅਤ ਪ੍ਰਧਾਨ ਜੀ ਦਾ ਦਾਸ ਧੰਨਵਾਦੀ ਹੈ ਜੋ ਬੜੇ ਪ੍ਰੇਮ ਨਾਲ ਸਦਾ ਹੀ ਅਸੀਸ ਭਰਿਆ ਹੱਥ ਰੱਖਦੇ ਨੇ। ਸਿੰਘ ਸਾਹਿਬਾਨ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਇਹਨਾਂ ਮਹਾਨ ਵਿਭੂਤੀਆਂ ਦਾ ਦਾਸ ਧੰਨਵਾਦੀ ਹੈ। ਦਾਸ ਨੂੰ ਆਉਂਦਾ ਤਾਂ ਕੁਝ ਨਹੀਂ ਹੈ ਪਰ ਨਿਵਾਜ਼ਦੇ ਰਹਿੰਦੇ ਨੇ, ਮਹਿਰਾਮਨ ਦੀ ਦਾਤ ਝੋਲੀ 'ਚ ਪਾਉਂਦੇ ਰਹਿੰਦੇ ਨੇ। ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਜਿਨ੍ਹਾਂ ਨੇ ਇਹ ਮਹਾਨ ਬਰਕਤ ਗੁਰੂ ਸੰਗਤਾਂ ਦੀ ਕਦਮ ਤੋੜ ਦੀ ਮਸਤਕ 'ਤੇ ਲਾਉਣ ਦਾ ਸੁਭਾਗ ਪ੍ਰਦਾਨ ਕੀਤਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ। ਆਓ ਆਖਰੀ ਪੰਕਤੀਆਂ ਰਲ ਕੇ ਸਾਰੇ ਪੜੀਏ ਤੇ ਫਿਰ ਅਰਦਾਸ ਸ਼ਾਮਲ ਹੋਣਾ ਜੀ। ਹਾਂਜੀ।
ਵੱਡਾ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਿਰਪਾਲਾ, ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।